ਵਾਰ 17ਵੀਂ ਦੀ ਪੌੜੀ 8ਵੀਂ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰ ਰਹੇ ਹਨ, ਖੱਟ ਰਸ ਮਿੱਠ ਰਸ ਮੇਲ ਕੈ ਛੱਤੀ ਭੋਜਨ ਹੋਣ ਰਸੋਈ, ਜੀਵਨ ਵਾਰ ਜਿਵਾਲੀਐ ਚਾਰ ਵਰਨ ਛੇ ਦਰਸ਼ਨ ਲੋਈ, ਤ੍ਰਿਪਤ ਭੁਗਤ ਕਰ ਹੋਏ ਜਿਸ ਜੇਬਾ ਸਾਓ ਸਿਝਾਣ ਸੋਈ, ਕੜਛੀ ਸਾਓ ਨ ਸੰਭਲੈ ਛੱਤੀ ਬਿੰਜਨ ਵਿੱਚ ਸੰਜੋਈ, ਰਤੀ ਰਤਕ ਨਾ ਰਲੈ ਰਤਨਾ ਅੰਦਰ ਹਾਰ ਪਰੋਈ, ਸਾਧ ਸੰਗਤ ਗੁਰ ਸ਼ਬਦ ਸੁਣ ਗੁਰ ਉਪਦੇਸ਼ ਆਵੇਸ ਨਾ ਹੋਈ, ਕਪਟ ਸਨੇਹ ਨਾ ਦਰਗਹਿ ਢੋਈ, ਕਪਟ ਸਨੇਹ ਨਾ ਦਰਗਹਿ ਢੋਈ। ਕੜਛੀ ਦੀ ਦਲੀਲ ਦੇ ਕੇ, ਕੜਛੀ ਜਿਹੜੀ ਆਪਾਂ ਦਾਲ ਸਬਜ਼ੀ ਵਿੱਚ ਫੇਰਦੇ ਹਾਂ, ਉਹਦੀ ਦਲੀਲ ਦੇ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਸਾਧ ਸੰਗਤ ਮਨਮੁੱਖ ਲੋਕਾਂ ਦੀ ਹਾਲਤ ਦੱਸਦੇ, ਸ਼ੁਰੂ ਵਿੱਚ ਹੀ ਦੱਸ ਭਾਵੇਂ ਇਹ ਬੇਨਤੀ ਕਰਦੇ ਕਿ ਜਿਵੇਂ ਕੜਛੀ ਕਿੰਨੇ ਤਰ੍ਹਾਂ ਦੇ ਪਦਾਰਥਾਂ ਵਿੱਚ ਘੁੰਮਦੀ ਫਿਰਦੀ ਹੈ, 36 ਪ੍ਰਕਾਰ ਦੇ ਪਦਾਰਥ, ਕੋਈ ਮਿੱਠੇ ਨੇ, ਕੋਈ ਖੱਟੇ ਨੇ, ਕੋਈ ਦਾਲਾਂ ਨੇ, ਕੋਈ ਸਬਜ਼ੀਆਂ ਆਦਿਕ ਹਨ, ਸਾਰਿਆਂ ਵਿੱਚ ਕੜਛੀ ਫਿਰਦੀ ਹੈ। ਪਰ ਸਾਧ ਸੰਗਤ ਲੋਕ ਤਾਂ ਉਹਨਾਂ ਰਸਾਂ ਨੂੰ ਮਾਣਦੇ ਤੇ ਖਾਂਦੇ ਭੋਗਦੇ ਆ, ਕੜਛੀ ਨੂੰ ਪੁੱਛੋ ਵੀ ਤੈਨੂੰ ਕਦੇ ਕੋਈ ਰਸ ਆਇਆ? ਕਹਿਣ ਲੱਗੇ ਜਿਸ ਤਰ੍ਹਾਂ ਕੜਛੀ ਤਰ੍ਹਾਂ ਤਰ੍ਹਾਂ ਦੇ ਰਸਾਂ ਵਿੱਚ ਫਿਰ ਕੇ ਵੀ ਸਾਧ ਸੰਗਤ ਉਹ ਖਾਲੀ ਦੀ ਖਾਲੀ ਹੈ। ਕੜਛੀਆਂ ਫਿਰਨ ਸੁਆਉ ਨਾ ਜਾਣਨ ਸੁਨੀਆਂ, ਕਿਸੇ ਤਰ੍ਹਾਂ ਜਿਹੜੇ ਮਨਮੁੱਖ ਲੋਕ ਨੇ ਸਾਧ ਸੰਗਤ ਉਹਨਾਂ ਦੀ ਹਾਲਤ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦੱਸਣੀ ਹੈ ਕਿ ਉਹ ਗੁਰੂ ਦੇ ਪਾਸ ਵੀ ਰਹਿਣ, ਪ੍ਰਭੂ ਦੀ ਸਿਫਤ ਸਲਾਹ ਵੀ ਸੁਣਨ, ਪਰ ਮਨ ਹਿਰਦਾ ਕਰਕੇ ਸੰਸਾਰ ਜਗਤ ਵਿੱਚ ਨਾਮ ਦਾ ਰਸ ਸ਼ਬਦ ਦਾ ਰਸ ਭੁੰਚਦੇ ਨਹੀਂ ਹਨ, ਭਾਵ ਜੀਵਨ ਵਿੱਚ ਆਨੰਦ ਆਦਿਕ ਨਹੀਂ ਮਾਣਦੇ। ਉਹਨਾਂ ਨੇ ਨਾਮ ਦਾ ਰਸ ਤੇ ਸਾਧ ਸੰਗਤ ਸਤਿਗੁਰ ਦੇ ਚਰਨਾਂ ਵਿੱਚ ਜੁੜ ਕੇ ਆਤਮਿਕ ਜੀਵਨ ਦੀ ਖੁਸ਼ੀ ਤੇ ਖੇੜਾ ਉਹਨਾਂ ਨੇ ਨਹੀਂ ਮਾਣਿਆ। ਕਾਰਨ ਕਿ ਮਨ ਹਿਰਦੇ ਵਿੱਚ ਪ੍ਰੀਤ ਨਹੀਂ ਬਣੀ, ਪਿਆਰ ਨਹੀਂ ਬਣਿਆ ਅੰਤਸ਼ਕਰਨ ਦੇ ਵਿੱਚ, ਇਸ ਲਈ ਸੰਸਾਰ ਜਗਤ ਵਿੱਚ ਉਹ ਲੋਕ ਠੋਕਰਾਂ ਹੀ ਖਾ ਰਹੇ ਹਨ। ਜਿਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਵਰਤੇ ਨੇ, ਕੜਛੀਆਂ ਫਿਰਨ ਸੁਆਓ ਨਾ ਜਾਣਨ ਸੁਨੀਆਂ, ਸੇਈ ਮੁੱਖ ਦਸਨ ਨਾਨਕ ਰੱਤੇ ਪ੍ਰੇਮ ਰਸ। ਜਿਹੜੇ ਪ੍ਰੇਮ ਰਸ ਦੇ ਵਿੱਚ ਰੰਗੇ ਆ ਉਹ ਹੀ ਆਨੰਦ ਮਾਣਦੇ ਨੇ, ਬਾਕੀ ਸੰਸਾਰ ਜਗਤ ਵਿੱਚ ਲੋਕ ਕੜਛੀ ਦੀ ਤਰ੍ਹਾਂ ਕੇਵਲ ਨਾਮ ਰਸ ਤੋਂ ਬਿਨਾਂ ਠੋਕਰਾਂ ਹੀ ਖਾ ਰਹੇ ਨੇ। ਕੀ ਫਰਮਾਨ ਕਰਦੇ ਨੇ? ਕਹਿਣ ਲੱਗੇ, ਖੱਟ ਰਸ ਮਿੱਠ ਰਸ ਮੇਲ ਕੈ ਛੱਤੀ ਹੀ ਭੋਜਨ ਹੋਣ ਰਸੋਈ। ਖੱਟੇ ਰਸ ਅਤੇ ਮਿੱਠੇ ਰਸ, ਤਰ੍ਹਾਂ ਤਰ੍ਹਾਂ ਦੇ ਇਹਨਾਂ ਰਸਾਂ ਨੂੰ ਮਿਲਾ ਕੇ 36 ਪ੍ਰਕਾਰ ਦੇ ਭੋਜਨਾਂ ਦੀ ਰਸੋਈ ਹੁੰਦੀ ਹੈ। ਭਾਵ ਆਮ ਤੌਰ ਤੇ ਸੰਸਾਰ ਜਗਤ ਵਿੱਚ ਜਿਹੜੇ ਪਦਾਰਥ ਨੇ ਉਹ 36 ਪਦਾਰਥ ਮੰਨੇ ਗਏ। ਸੁਖਮਣੀ ਸਾਹਿਬ ਦੀ ਪਾਵਨ ਬਾਣੀ ਚ ਵੀ ਦਾਤਾ ਜੀ ਨੇ ਬਚਨ ਵਰਤੇ, ਜਿਹ ਪ੍ਰਸਾਦ 36 ਹੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ। ਤੋ ਭਾਈ ਗੁਰਦਾਸ ਜੀ ਕਹਿੰਦੇ 36 ਪ੍ਰਕਾਰ ਦੇ ਭੋਜਨ ਜਿਹੜੇ ਉਹਨਾਂ ਦੀ ਰਸੋਈ ਹੁੰਦੀ ਹੈ, ਭਾਵ ਰਸੋਈ ਦੇ ਵਿੱਚ ਇਹ ਪਦਾਰਥ ਤਿਆਰ ਹੁੰਦੇ ਨੇ। ਦਾਸ ਉਹਨਾਂ 36 ਪ੍ਰਕਾਰ ਦੇ ਭੋਜਨਾਂ ਦਾ ਜ਼ਿਕਰ ਵੀ ਕਰ ਦੇਵੇ ਕਿ ਕਿਹੜੇ ਕਿਹੜੇ ਹਨ 36 ਪਦਾਰਥ ਜਿਹੜੇ ਸੰਸਾਰ ਜਗਤ ਵਿੱਚ ਮੰਨੇ ਗਏ ਹਨ। ਦਾਸ ਨੇ ਬੇਨਤੀ ਕਰ ਦੇਣੀ ਹੈ, ਤੁਸੀਂ ਗਿਣੀ ਜਾਇਆ ਜੀ, ਸੁਣਨਾ ਬਚਨ। ਰੋਟੀ, ਪੂੜਾ, ਪੂੜੀ, ਕਚੌਰੀ, ਚਾਵਲ, ਦਾਲ, ਸਾਗ, ਭੁਰਜੀ, ਕੜੀ, ਵੜੀਆਂ, ਖਿਚੜੀ, ਸੇਵੀਆਂ, ਵੜੇ ਪਕੌੜੀਆਂ, ਚਟਣੀ, ਆਚਾਰ, ਮੁਰੱਬੇ, ਪਤੌੜ, ਰੈਤੇ, ਪਾਪੜ, ਕੜਾਹ, ਪੰਜੀਰੀ, ਖੀਰ, ਸ਼ੀਰਨੀ, ਲੱਡੂ, ਜਲੇਬੀ ਆਦਿਕ, ਇਹਨਾਂ ਨੂੰ ਇੱਕੋ ਪਦਾਰਥ ਵਿੱਚ ਹੀ ਲਿਆ, ਜਿਹੜੀਆਂ ਮਿੱਠੀਆਂ ਚੀਜ਼ਾਂ, ਭਾਵ ਸ਼ੀਰਨੀ, ਲੱਡੂ, ਜਲੇਬੀ ਆਦਿਕ, ਲਾਪਸੀ, ਰਬੜੀ, ਮਲਾਈ, ਪਨੀਰ, ਮੱਖਣ, ਸਿਖਰਣੀ, ਅਮਰ ਰਸ, ਦੁੱਧ ਵਿੱਚ ਬਣਾਏ ਹੋਏ ਜਿਹੜੇ ਪਦਾਰਥ ਹਨ ਉਹ, ਕਾਂਜੀ, ਫਲੂਦਾ, ਫਲ, ਮੱਠੀ, ਫੈਣੀਆਂ ਤੇ ਪਾਨ ਲਾਚੀ ਆਦਿਕ ਜਿਹੜੀਆਂ ਸੁਗੰਧਤ ਵਾਲੀਆਂ ਵਸਤਾਂ ਹਨ। ਭਾਈ ਗੁਰਦਾਸ ਜੀ ਕਹਿੰਦੇ 36 ਪ੍ਰਕਾਰ ਦੇ ਭੋਜਨ ਜਿਨ੍ਹਾਂ ਨਾਲ ਮਿਲ ਕੇ ਰਸੋਈ ਹੁੰਦੀ ਹੈ, ਭਾਵ ਰਸੋਈ ਤਿਆਰ ਕੀਤੀ ਜਾਂਦੀ ਹੈ। ਜੀਵਨ ਵਾਰ ਜਿਵਾਲੀ ਹੈ, ਚਾਰ ਵਰਨ ਛੇ ਦਰਸ਼ਨ ਲੋਈ। ਕਹਿਣ ਲੱਗੇ ਚਾਰ ਵਰਨ ਔਰ ਛੇ ਦਰਸ਼ਨ ਆਦਿਕਾਂ ਦੀ ਲੁਕਾਈ ਇਹ ਸਾਰੇ ਦੇ ਸਾਰੇ ਲੋਕ ਭੋਜਨ ਖਾਂਦੇ ਆ, ਇਹ ਤਰ੍ਹਾਂ ਤਰ੍ਹਾਂ ਦੇ ਪਦਾਰਥ ਲੋਕ ਛਕਦੇ ਹਨ। ਤ੍ਰਿਪਤ ਭੁਗਤ ਕਰ ਹੋਏ ਜਿਸ, ਜੇਬਾ ਸਾਉ ਸਿਝਾਣੈ ਸੋਈ। ਇਹਨਾਂ ਦੇ ਖਾਣ ਤੋਂ ਮਨੁੱਖ ਨੂੰ, ਜੀਵ ਨੂੰ ਤ੍ਰਿਪਤੀ ਆ ਜਾਂਦੀ ਹੈ ਤੇ ਜੇਬਾ ਜਿਹੜੀ ਹੈ ਸਾਡੀ ਜੀਵ ਉਹ ਸਵਾਦ ਵੀ ਇਹਨਾਂ ਦਾ ਸਿਝਾਣਦੀ ਹੈ। ਭਾਵ ਸਾਰੇ ਦੇ ਸਾਰੇ ਲੋਕ ਖਾ ਕੇ ਹਰ ਇੱਕ ਚੀਜ਼ ਦੀ ਸ਼ਲਾਘਾ ਕਰਦੇ ਵੀ ਆਹ ਚੀਜ਼ ਬੜੀ ਸਵਾਦ ਆ, ਆਹ ਬੜੀ ਰਸਦਾਇਕ ਆ, ਆਹ ਭੋਜਨ ਮੈਨੂੰ ਬੜਾ ਵਧੀਆ ਲੱਗਾ ਹੈ। ਭਾਵ ਕਿ ਇਹ ਚੀਜ਼ਾਂ ਸਾਰੀਆਂ ਦੀ ਲੋਕ ਸ਼ਲਾਘਾ ਕਰਦੇ ਨੇ ਤੇ ਜੀਭਾਂ ਦੇ ਨਾਲ ਉਹਦੇ ਸਵਾਦਾਂ ਦਾ ਵੀ ਰਸ ਮਾਣਦੇ ਤੇ ਜੀਭ ਪਛਾਣਦੀ ਵੀ ਆ ਵੀ ਆਹ ਮਿੱਠਾ ਹੈ, ਆਹ ਖੱਟਾ ਹੈ, ਆਹ ਚਟਣੀ ਹੈ, ਸਾਰੇ ਦਾ ਸਾਰਾ ਕੁਝ। ਪਰੰਤੂ ਅਗਲੀ ਪੰਕਤੀ ਚ ਭਾਈ ਗੁਰਦਾਸ ਜੀ ਫਰਮਾਨ ਕਰਦੇ ਆ, ਪਤਾ ਕੀ ਆਖਦੇ, ਕੜਛੀ ਸਾਉ ਨਾ ਸੰਭਲ ਹੈ, ਛੱਤੀ ਬਿੰਜਨ ਵਿੱਚ ਸੰਜੋਈ। 36 ਪ੍ਰਕਾਰ ਦੇ ਭੋਜਨਾਂ ਵਿੱਚ ਜਿਹੜੀ ਕੜਛੀ ਫਿਰ ਚੁੱਕੀ ਹੈ, ਕਹਿੰਦੇ ਉਸ ਕੜਛੀ ਨੂੰ ਕੋਈ ਵੀ ਸਵਾਦ ਨਹੀਂ ਆਇਆ। ਕੜਛੀ ਸਾਉ ਨਾ ਸੰਭਲ ਹੈ, ਭਾਵੇਂ ਕੋਈ ਵੀ ਸਵਾਦ ਸੰਭਾਲਦੀ ਨਹੀਂ, ਭਾਵੇਂ 36 ਬਿੰਜਨ ਵਿੱਚ ਸੰਜੋਈ। ਸੰਜੋਈ ਦਾ ਮਤਲਬ ਉਹਦੇ ਚ ਫੇਰ ਨਹੀਂ ਕੜਛੀ। ਕੜਛੀ 36 ਪ੍ਰਕਾਰ ਦੇ ਭੋਜਨਾਂ ਵਿੱਚ ਫਿਰਦੀ ਰਹੀ ਪਰ ਸਵਾਦ ਕਿਸੇ ਦਾ ਨਹੀਂ ਚੱਕਿਆ, ਕੋਈ ਸਵਾਦ ਨਹੀਂ ਆਉਂਦਾ। ਕੜਛੀਆਂ ਫਿਰਨ ਸਵਾਉ ਨਾ ਜਾਣ ਨਾ ਸੁਣੀਆਂ, ਸੇਈ ਮੁੱਖ ਦਸਨ ਨਾਨਕ ਰਤੇ ਪ੍ਰੇਮ ਰਸ। ਜਿਹੜੇ ਪ੍ਰੇਮ ਰਸ ਤੋਂ ਸੱਖਣੇ ਲੋਕ ਨੇ ਉਹਨਾਂ ਦਾ ਜੀਵਨ ਕੜਛੀ ਵਰਗਾ ਹੈ ਤੇ ਜਿਹੜੇ ਗੁਰਮੁਖ ਜਨ ਹਨ ਸਾਧ ਸੰਗਤ ਉਹ 36 ਪ੍ਰਕਾਰ ਦੇ ਭੋਜਨਾਂ ਦੇ ਬਾਰੇ ਚ ਵੀ ਕਹਿੰਦੇ ਹਨ ਕਿ ਸਾਰੇ ਦੇ ਸਾਰੇ ਪਿੱਛੇ ਰਹਿ ਗਏ, ਫਿੱਕੇ ਨੇ, ਕੌੜੇ ਨੇ, ਜਿਨ੍ਹਾਂ ਨੂੰ ਨਾਮ ਦਾ ਰਸ ਆ ਗਿਆ, ਬਾਣੀ ਦਾ ਰਸ, ਸ਼ਬਦ ਦਾ ਰਸ ਆ ਗਿਆ। ਉਹ ਕੀ ਕਹਿੰਦੇ ਨੇ ਫਿਰ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਜਿਤਨਾ ਮਿੱਠਾ ਪ੍ਰਭੂ ਤੂੰ ਹੈ, ਦੁਨੀਆਂ ਵਿੱਚ ਕੋਈ ਵੀ ਮਿਠਾਸ ਭਰਿਆ ਐਸਾ ਪਦਾਰਥ ਨਹੀਂ ਹੈ। ਤੋ ਭਾਈ ਸਾਹਿਬ, ਭਾਈ ਗੁਰਦਾਸ ਜੀ ਹੋਰ ਵੀ ਦਲੀਲ ਨਾਲ ਦੇ ਰਹੇ, ਇੱਕ ਤੇ ਮਨਮੁੱਖ ਦੀ ਹਾਲਤ ਇਹ ਦੱਸੀ ਵੀ ਉਹ ਕੜਛੀਆਂ ਦੀ ਤਰ੍ਹਾਂ ਹਨ, ਜਿਵੇਂ ਕੜਛੀ 36 ਪ੍ਰਕਾਰ ਦੇ ਭੋਜਨਾਂ ਵਿੱਚ ਫਿਰੇ, ਉਹਨੂੰ ਕਿਸੇ ਰਸ ਸਵਾਦ ਦਾ ਕੋਈ ਪਤਾ ਨਹੀਂ ਹੈ। ਇਹ ਮਨਮੁੱਖ ਲੋਕਾਂ ਦੀ ਹਾਲਤ ਹੈ ਜਿਨ੍ਹਾਂ ਨੇ ਨਾਮ ਦਾ ਰਸ, ਬੰਦਗੀ ਦਾ ਰਸ, ਭਗਤੀ ਦਾ ਰਸ, ਪ੍ਰੇਮ ਦਾ ਰਸ ਸਤਿਗੁਰ ਦੀ ਸ਼ਰਨ ਵਿੱਚ ਆ ਕੇ ਨਹੀਂ ਮਾਣਿਆ। ਰੱਤੀ ਰਤਕ ਨਾ ਰਲੈ, ਰਤਨਾ ਅੰਦਰ ਹਾਰ ਪਰੋਈ। ਕਹਿੰਦੇ ਰੱਤੀ ਇੱਕ ਲਾਲ ਹੈ ਅਤੇ ਰਤਕਾਂ ਲਾਲੜੀਆਂ ਦਾ ਮੇਲ ਨਹੀਂ ਫੱਬਦਾ, ਭਾਵੇਂ ਉਹਨਾਂ ਨੂੰ ਰਤਨਾਂ ਦੇ ਹਾਰ ਵਿਖੇ ਵੀ ਪਰੋ ਦਈਏ। ਭਾਵ ਸਾਧ ਸੰਗਤ ਜਿਹੜੀ ਰੱਤੀ ਹੈ ਉਹਨੂੰ ਹੁਣ ਹਾਰ ਦੇ ਵਿੱਚ ਪਰੋ ਵੀ ਦਈਏ ਤੇ ਬਾਕੀ ਲਾਲਾਂ ਦਾ ਸਾਧ ਸੰਗਤ ਉਹ ਬਰਾਬਰਤਾ ਤੇ ਉਹਨਾਂ ਦੇ ਤੁਲ ਨਹੀਂ ਹੋ ਸਕਦੀ। ਇਸੇ ਤਰ੍ਹਾਂ ਸਾਧ ਸੰਗਤ ਗੁਰ ਸ਼ਬਦ ਸੁਣ, ਗੁਰ ਉਪਦੇਸ਼ ਆਵੇਸ਼ ਨਾ ਹੋਈ। ਸਾਧ ਸੰਗਤ ਦੇ ਵਿੱਚ ਆ ਕੇ ਗੁਰੂ ਦੇ ਸ਼ਬਦ ਨੂੰ ਸੁਣ ਕੇ ਜਿਹੜੇ ਕਪਟੀ ਲੋਕ ਹਨ ਸਾਧ ਸੰਗਤ, ਉਹਨਾਂ ਉੱਤੇ ਗੁਰੂ ਦੇ ਉਪਦੇਸ਼ ਦਾ ਅਸਰ ਨਹੀਂ ਹੁੰਦਾ, ਠੋਕਰਾਂ ਖਾਂਦੇ ਆ। ਭਾਵ ਉਹਨਾਂ ਦਾ ਜੀਵਨ ਕੜਛੀਆਂ ਦੀ ਤਰ੍ਹਾਂ, ਉਸ ਰੱਤੀ ਦੀ ਤਰ੍ਹਾਂ, ਭਾਵ ਉਹਨੂੰ ਕੋਈ ਸੰਸਾਰ ਜਗਤ ਵਿੱਚ ਵੀ ਤੇ ਪ੍ਰਲੋਕ ਵਿੱਚ ਵੀ ਕੋਈ ਮਾਣ ਸਤਿਕਾਰ ਪ੍ਰਾਪਤ ਨਹੀਂ ਹੁੰਦਾ। ਕਪਟ ਸਨੇਹ ਨਾ ਦਰਗਹਿ ਢੋਈ। ਇਸੇ ਕਰਕੇ ਜਿਹੜੇ ਮਨ ਹਿਰਦੇ ਵਿੱਚ ਕਪਟ ਤੇ ਧੋਖੇ ਵਾਲੀ ਬਿਰਤੀ ਰੱਖਣ ਵਾਲੇ ਨੇ, ਐਸੇ ਝੂਠੇ ਪ੍ਰੇਮੀਆਂ ਨੂੰ ਪਰਮਾਤਮਾ ਦੀ ਦਰਗਾਹ ਵਿੱਚ ਵੀ ਕੋਈ ਢੋਈ ਨਹੀਂ ਮਿਲਦੀ। ਭਾਵ ਕਪਟੀ ਲੋਕ ਕੜਛੀਆਂ ਵਾਂਗੂ ਸਵਾਦ ਤੋਂ ਖਾਲੀ ਆ, ਭਾਵੇਂ ਰਤਕਾਂ ਵਾਂਗੂ ਸਾਧ ਸੰਗਤ ਵਿਖੇ ਵੀ ਮਿਲ ਬੈਠਣ ਤਾਂ ਵੀ ਪਰਖੇ ਜਾਂਦੇ ਹਨ, ਤੇ ਜਿਹੜੇ ਗੁਰਮੁਖ ਲੋਕ ਆ ਉਹ ਸਤਿਗੁਰਾਂ ਦੇ ਸ਼ਬਦ ਦਾ ਰਸ ਮਾਣ ਕੇ ਆਨੰਦਿਤ ਹੋ ਜਾਂਦੇ ਨੇ। ਬਾਣੀ ਚੋਂ ਇੱਕ ਦਲੀਲ ਦੇ ਰਿਹਾ, ਹੋਰ ਚੰਗੀ ਤਰ੍ਹਾਂ ਬਾਤ ਸਪਸ਼ਟ ਹੋ ਜਾਏਗੀ। ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਜਿਹੜੇ ਸਚਿਆਰੇ ਸਿੱਖ ਨੇ ਉਹ ਸਤਿਗੁਰੂ ਦੇ ਚਰਨਾਂ ਵਿੱਚ ਜੁੜ ਕੇ ਆਨੰਦ ਮਾਣ ਰਹੇ ਨੇ, ਜਿਹੜੇ ਕੂੜ ਦੇ ਰਸਤੇ ਤੇ ਚੱਲਣ ਵਾਲੇ ਝੂਠੇ ਕਪਟੀ ਮਨਮੁਖ ਸਾਕਤ ਤੇ ਨਾਸਤਿਕ ਲੋਕ ਨੇ, ਉਹ ਝੂਠਿਆਂ ਤੇ ਕੂੜਿਆਂ ਵਿੱਚ ਬਹਿ ਕੇ ਹੀ ਵਿਸ਼ਿਆਂ ਵਿਕਾਰਾਂ ਵਿੱਚ ਗਲਤਾਨ ਹੋਏ ਫਿਰਦੇ ਹਨ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਆਪਾਂ ਕੜਛੀਆਂ ਦੀ ਤਰ੍ਹਾਂ ਜ਼ਿੰਦਗੀ ਨਹੀਂ ਜੀਣੀ, ਅਸੀਂ ਨਾਮ ਦਾ ਰਸ ਮਾਨਣਾ ਹੈ, ਅਸੀਂ ਆਤਮਿਕ ਆਨੰਦ ਮਾਨਣਾ ਹੈ, ਦੁਨੀਆਂ ਦੇ ਰਸਾਂ ਕਸਾਂ ਤੋਂ ਉੱਚੇ ਉੱਠ ਕੇ ਨਾਮ ਰਸ ਵਿੱਚ ਸੁਰਤ ਜੋੜਨੀ ਹੈ। ਦਿਖੈ ਬਨ ਫੀਕਾ ਤਿਆਗ ਰੀ ਸਕੀਏ, ਨਾਮ ਮਹਾਰਸ ਪੀਓ, ਨਾਮ ਦਾ ਰਸ ਪੀਏ। ਰਾਰਾ ਰਸ ਨੇ ਰਸ ਕਰ ਜਾਣਿਆ, ਹੋਏ ਨੇ ਰਸ ਸੋ ਰਸ ਪਹਿਚਾਨਿਆ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਇਸ ਲਈ ਨਾਮ ਦਾ ਰਸ, ਬਾਣੀ ਦਾ ਰਸ, ਬੰਦਗੀ ਦਾ ਰਸ ਜਿਹੜਾ ਹੈ ਉਹ ਸੰਸਾਰ ਜਗਤ ਵਿੱਚ ਮਾਨਣ ਦੀ ਕੋਸ਼ਿਸ਼ ਕਰਨੀ ਹੈ, ਤਾਂ ਕਿ ਜੀਵਨ ਦੀ ਬਾਜੀ ਸੰਸਾਰ ਸਾਗਰ ਤੋਂ ਜਿੱਤ ਕੇ ਜਾ ਸਕੀਏ। ਕਪਟ ਸਨੇਹ ਨਾ ਦਰਗੈ ਢੋਈ, ਕਪਟ ਕਰਨ ਵਾਲਿਆਂ ਨੂੰ, ਧੋਖੇਬਾਜ ਅਤੇ ਵਿਸ਼ਈ ਵਿਕਾਰੀਆਂ ਨੂੰ ਰੱਬ ਦੀ ਦਰਗਾਹ ਵਿੱਚ ਕੋਈ ਥਾਂ ਨਹੀਂ ਮਿਲਦੀ। ਵਾਰ 17ਵੀਂ ਦੀ ਪੌੜੀ 9ਵੀਂ ਵਿੱਚ ਪਾਵਨ ਬਚਨ ਉਚਾਰਨ ਕਰਦੇ ਨੇ, ਨਦੀਆਂ ਨਾਲੇ ਵਾਹੜੇ ਗੰਗ ਸੰਗ ਮਿਲ ਗੰਗ ਹੋਵੰਦੇ, 68 ਤੀਰਥ ਸੇਵੰਦੇ ਦੇਵੀ ਦੇਵਾ ਸੇਵ ਕਰੰਦੇ, ਲੋਕ ਵੇਦ ਗੁਣ ਗਿਆਨ ਵਿੱਚ ਪਤ ਤੇ ਉਦਾਹਰਣ ਨਾਉ ਸੁਣੰਦੇ, ਹਸਤੀ ਨੀਰ ਨਵਾਲੀਅਨ ਬਾਹਰ ਨਿਕਲ ਸ਼ਾਰ ਛਣੰਦੇ, ਸਾਧ ਸੰਗਤ ਗੁਰ ਸ਼ਬਦ ਸੁਣ ਗੁਰ ਉਪਦੇਸ਼ ਨ ਚਿੱਤ ਤਰੰਦੇ, ਤੁਮੇ ਅੰਮ੍ਰਿਤ ਸਿੰਜੀਐ ਬੀਜੈ ਅੰਮ੍ਰਿਤ ਫਲ ਨਾ ਫਲੰਦੇ, ਕਪਟ ਸਨੇਹ ਨਾ ਸੇਹ ਪੂਜੰਦੇ, ਕਪਟ ਸਨੇਹ ਨਾ ਸੇਹ ਪੂਜੰਦੇ। ਹਾਥੀ ਦੀ ਅਤੇ ਕੌੜੇ ਤੁੰਮੇ ਦੀ ਦਲੀਲ ਦੇ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਪੌੜੀ ਚ ਸਮਝਾ ਰਹੇ। ਹਾਥੀ ਦੀ ਦਲੀਲ ਦੇਣਗੇ ਕਿ ਹਾਥੀ ਨੂੰ ਜਿੰਨੀ ਮਰਜ਼ੀ ਮਲ ਮਲ ਕੇ ਨਵਾ ਲਈਏ, ਪਰ ਨਦੀ ਵਿੱਚੋਂ ਬਾਹਰ ਆ ਕੇ ਨਹਾਉਣ ਤੋਂ ਬਾਅਦ ਖੇ ਹੀ ਅਡਾਉਂਦਾ ਹੈ। ਜਿਹੜਾ ਤੁੰਮਾ ਉਹਦੀਆਂ ਜੜ੍ਹਾਂ ਨੂੰ ਭਾਵੇਂ ਅੰਮ੍ਰਿਤ ਤੇ ਮਿੱਠੀਆਂ ਚੀਜ਼ਾਂ ਨਾਲ ਸਿੰਜੀਏ ਪਰ ਕੁੜੱਤਣ ਨਹੀਂ ਜਾਂਦੀ। ਮਨਮੁੱਖ ਲੋਕਾਂ ਦੀ ਹਾਲਤ ਜਿਨ੍ਹਾਂ ਦੇ ਅੰਦਰ ਕਪਟ ਹੈ ਉਹਨਾਂ ਦੇ ਬਾਰੇ ਚ ਬਚਨ ਉਚਾਰਨ ਕਰ ਰਹੇ ਨੇ। ਨਦੀਆਂ ਨਾਲੇ ਵਾਹੜੇ ਗੰਗ ਸੰਗ ਮਿਲ ਗੰਗ ਹੋਵੰਦੇ, ਨਦੀਆਂ ਦਰਿਆ ਨਾਲੇ ਗੰਗਾ ਨਾਲ ਮਿਲ ਕੇ ਗੰਗਾ ਹੀ ਕਹੇ ਜਾਂਦੇ ਹਨ। ਜਿਹੜਾ ਪਾਣੀ ਵਹਿੰਦਾ ਵਹਿੰਦਾ ਨਦੀਆਂ ਨਾਲਿਆਂ ਦਾ ਗੰਗਾ ਵਿੱਚ ਜਾ ਕੇ ਮਿਲ ਜਾਂਦਾ ਉਹ ਗੰਗਾ ਦਾ ਰੂਪ ਹੋ ਜਾਂਦਾ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਵੀ ਪਾਵਨ ਬਾਣੀ ਚ ਫੁਰਮਾਨ ਕਰਦੇ ਨੇ, ਜਿਉਂ ਮੀਂਹ ਉੱਠਾ ਜਿਵੇਂ ਮੀਂਹ ਪੈਂਦਾ, ਜਿਉਂ ਮੀਂਹ ਉੱਠਾ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਸੁਰਸਰੀ ਦਾ ਅਰਥ ਹੈ ਗੰਗਾ। ਕਹਿਣ ਲੱਗੇ ਗੰਗਾ ਦੇ ਵਿੱਚ ਜਾ ਕੇ ਪੈ ਗਏ, ਗੰਗਾ ਦਾ ਰੂਪ ਹੀ ਹੋ ਗਏ। ਭਾਈ ਗੁਰਦਾਸ ਜੀ ਬਚਨ ਵਰਤ ਰਹੇ ਨੇ, ਨਦੀਆਂ ਨਾਲੇ ਵਾਹੜੇ ਗੰਗ ਸੰਗ ਮਿਲ ਗੰਗ ਹੋ ਬੰਦੇ। ਵਾਹੜੇ ਦਾ ਅਰਥ ਹੁੰਦਾ ਹੈ ਛੋਟੇ ਦਰਿਆ। ਨਦੀਆਂ ਦਰਿਆ ਤੇ ਵਾਹੜੇ ਗੰਗਾ ਨਾਲ ਮਿਲ ਕੇ ਗੰਗਾ ਹੀ ਕਹੇ ਜਾਂਦੇ ਹਨ, ਗੰਗਾ ਦਾ ਹੀ ਰੂਪ ਹੋ ਜਾਂਦੇ ਹਨ। 68 ਤੀਰਥ ਸੇਮ ਦੇ ਦੇਵੀ ਦੇਵਾ ਸੇਵ ਕਰਨ ਦੇ। ਕਹਿਣ ਲੱਗੇ ਜਿਹੜੇ ਕਪਟ ਸਨੇਹ ਰੱਖਣ ਵਾਲੇ ਲੋਕ ਆ ਸਾਧ ਸੰਗਤ, ਉਹ ਐਂ ਨਹੀਂ ਹੁੰਦੇ ਵੀ ਉਹ 68 ਤੀਰਥਾਂ ਨੂੰ ਸੇਵਦੇ ਹਨ ਤੇ ਦੇਵੀ ਦੇਵਤੇ ਵੀ ਪੂਜਦੇ ਹਨ। ਲੋਕ ਵੇਦ ਗੁਣ ਗਿਆਨ ਵਿੱਚ ਪਤਤ ਉਦਾਹਰਣ ਨਾਉ ਤਰੰਦੇ, ਲੋਕ ਸ਼ਾਸਤਰਾਂ ਦੇ ਗੁਣਾਂ ਵਿਖੇ ਵੇਦਾਂ ਦੇ ਗਿਆਨ ਵਿੱਚ ਇੱਕ ਅਕਾਲ ਪੁਰਖ ਦੇ ਨਾਮ ਦਾ ਵੀ ਸ਼ਰਵਣ ਕਰਦੇ ਹਨ ਅਤੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾ ਲੈਂਦੇ ਹਨ। ਪਰ ਸਾਧ ਸੰਗਤ ਜਿਹੜੇ ਸੰਸਾਰ ਜਗਤ ਵਿੱਚ ਮਨਮੁੱਖ ਤੇ ਸਾਕਤ ਲੋਕ ਆ, ਪਰਮੇਸ਼ਰ ਨਾਲੋਂ ਵਿਛੜੇ ਆ, ਉਹਨਾਂ ਦੀ ਹਾਲਤ ਕੀ ਹੈ ਜੀ? ਉਹ ਵੇਦ ਸ਼ਾਸਤਰ ਵੀ ਪੜ੍ਹਨ ਪਰ ਕਮਾਉਣ ਨਾ, ਸਤ ਸੰਗਤ ਵਿੱਚ ਵੀ ਆਉਣ ਪਰ ਬਚਨ ਗੁਰੂ ਦਾ ਕਮਾਉਣ ਨਾ, ਪਾਠ ਵੀ ਕਰਨ ਮਨ ਹਿਰਦੇ ਵਿੱਚ ਵਸਾਉਣ ਨਾ, ਉਹਨਾਂ ਦੀ ਜ਼ਿੰਦਗੀ ਕੀ ਹੈ? ਹਸਤੀ ਨੀਰ ਨਵਾਲੀਅਨ ਬਾਹਰ ਨਿਕਲ ਸ਼ਾਰ ਛਣਦੇ। ਹਾਥੀ ਪਾਣੀ ਦੇ ਵਿੱਚ ਨਵਾਲੀਦੇ ਹਨ ਪਰੰਤੂ ਬਾਹਰ ਨਿਕਲ ਕੇ ਖੇਹ ਹੀ ਉਡਾਉਂਦੇ ਹਨ। ਜਦੋਂ ਨਦੀ ਚੋਂ ਬਾਹਰ ਕੱਢਦੇ ਹਨ, ਨਦੀਆਂ ਦਰਿਆਵਾਂ ਆਦਿਕਾਂ 'ਚ ਹਾਥੀ ਨੂੰ ਆਮ ਤੌਰ 'ਤੇ ਨਵਾਲਦੇ ਹੈ ਕਿਉਂਕਿ ਉਹਦਾ ਕੱਦ ਕਾਠ ਬਹੁਤ ਜ਼ਿਆਦਾ ਹੈ। ਇਹ ਤਾਂ ਨਹੀਂ ਵੀ ਬਾਲਟੀਆਂ ਚਾਰ ਪਾਣੀ ਦੀਆਂ ਭਰੀਆਂ ਅਤੇ ਹਾਥੀ ਨੂੰ ਨਵਾਲ ਲੈਣਾ। ਇਸ ਲਈ ਜਿਹੜਾ ਹਾਥੀ ਹੈ ਉਹਨੂੰ ਨਦੀਆਂ ਆਦਿਕਾਂ ਦੇ ਵਿੱਚ ਨਵਾਲਦੇ ਨੇ ਲਿਜਾ ਕੇ, ਪਰ ਜਦੋਂ ਸਾਧ ਸੰਗਤ ਉਹਨੂੰ ਨਵਾਲ ਦਿੰਦੇ, ਇਸ਼ਨਾਨ ਕਰਾ ਦਿੰਦੇ ਉਹਦਾ, ਜਦੋਂ ਹਾਥੀ ਬਾਹਰ ਨਿਕਲਦਾ ਨਾ ਅਤੇ ਬਾਹਰ ਮਿੱਟੀ ਚੁੱਕ ਚੁੱਕ ਕੇ ਫਿਰ ਆਪਣੇ 'ਤੇ ਪਾਉਣ ਲੱਗ ਪੈਂਦਾ, ਸੁੰਡ ਦੇ ਨਾਲ ਮਿੱਟੀ ਚੁੱਕਦਾ ਆਪਣੇ ਸਰੀਰ 'ਤੇ ਪਾਉਣ ਲੱਗ ਪੈਂਦਾ, ਮੈਲ ਨਾਲ ਮਿੱਟੀ ਘੱਟੇ ਖੇਹ ਨਾਲ ਹੀ ਉਹਦਾ ਪਿਆਰ ਹੈ। ਮਨਮੁੱਖ ਲੋਕਾਂ ਦੀ ਇਹ ਹਾਲਤ ਹੈ। ਸਾਧ ਸੰਗਤ ਵਿੱਚ ਗਏ ਅਤੇ ਗੁਰੂ ਪਿਆਰਿਓ ਬਾਣੀ ਸੁਣੀ, ਸ਼ਬਦ ਸੁਣਿਆ, ਕੀਰਤਨ ਸੁਣਿਆ, ਕਥਾ ਸੁਣੀ, ਜਦੋਂ ਗੁਰਦੁਆਰਿਓਂ ਸਤ ਸੰਗਤ ਵਿੱਚੋਂ ਬਾਹਰ ਨਿਕਲੇ, ਬਾਹਰ ਆ ਕੇ ਦੂਸਰਿਆਂ ਦੀ ਨਿੰਦਿਆ, ਬਾਹਰ ਆ ਕੇ ਦਵੈਸ਼, ਈਰਖਾ ਅਤੇ ਝੂਠ ਫਰੇਬ ਦੀਆਂ ਗੱਲਾਂ, ਭਾਵ ਹਾਥੀ ਵਾਲੀ ਹਾਲਤੀ, ਨਦੀ ਵਿੱਚ ਨਹਾਤਾ ਧੋਤਾ, ਬਾਹਰ ਨਿਕਲ ਕੇ ਫਿਰ ਖੇਹ ਪਾ ਲਈ ਆਪਣੇ ਉੱਤੇ। ਭਾਵ ਇਹ ਨਹੀਂ ਵੀ ਆਪਾਂ ਗੁਰਦੁਆਰਾ ਸਾਹਿਬ ਗੁਰੂ ਦੀ ਹਜ਼ੂਰੀ ਵਿੱਚ ਸਾਧ ਸੰਗਤ ਵਿੱਚ ਬੈਠੇ ਹਾਂ ਅਤੇ ਤਾਂ ਹੀ ਧਰਮੀ ਹੋਈਏ, ਬਾਹਰ ਜਾਈਏ ਅਤੇ ਪਾਪੀ ਬਣ ਜਾਈਏ। ਨਹੀਂ, ਜਿਹੜਾ ਗੁਰੂ ਦਾ ਸਿੱਖ ਹੈ ਉਹ ਦੁਨੀਆਂ ਵਿੱਚ ਕਿਤੇ ਵੀ ਵਿਚਰ ਰਿਹਾ ਹੈ ਉਹ ਇਹ ਸਮਝਦਾ ਹੈ ਕਿ ਹਰ ਵਕਤ ਮੇਰਾ ਗੁਰੂ ਮੇਰੇ ਨਾਲ ਹੈ, ਮੇਰਾ ਸਤਿਗੁਰ ਮੈਨੂੰ ਹਰ ਵਕਤ ਵੇਖਦਾ, ਸੁਣਦਾ, ਤੱਕਦਾ ਅਤੇ ਮੇਰੇ ਇੱਕ ਇੱਕ ਕੀਤੇ ਕਰਮ ਦੇ ਉੱਪਰ ਗੁਰੂ ਦੀ ਨਜ਼ਰ ਹੈ। ਇਸ ਲਈ ਮੈਂ ਝੂਠ ਨਹੀਂ ਬੋਲਣਾ, ਪਾਪ ਨਹੀਂ ਕਮਾਉਣਾ, ਨਿੰਦਿਆ ਨਹੀਂ ਕਰਨੀ, ਬੁਰਿਆਈ ਨਹੀਂ ਕਰਨੀ। ਪਰਾਇਆ ਤਨ, ਪਰਾਇਆ ਧਨ, ਪਰਾਈ ਨਿੰਦਿਆ ਤੋਂ ਪਾਸੇ ਰਹਿਣਾ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਇਹ ਵਿਸ਼ਵਾਸ ਨਾਲ ਗੁਰੂ ਦਾ ਸਿੱਖ ਜਿਉਂਦਾ ਹੈ। ਇਸ ਭਰੋਸੇ ਦੇ ਉੱਤੇ ਤੇ ਇਸ ਵਿਸ਼ਵਾਸ ਤੇ ਨਿਸ਼ਚੇ ਤੇ ਜਿਉਂਦਾ ਹੈ ਸਿੱਖ ਕਿ ਸਦ ਸੁਣਦਾ, ਸਦ ਵੇਖਦਾ। ਪਰਮਾਤਮਾ ਸਾਨੂੰ ਸਦਾ ਹੀ ਵੇਖਦਾ ਹੈ, ਸਦਾ ਹੀ ਸਾਨੂੰ ਸੁਣਦਾ ਹੈ, ਪਰੰਤੂ ਜਿਹੜਾ ਮਨਮੁੱਖ ਬੰਦਾ ਹੈ ਉਹ ਗੁਰੂ ਦੇ ਸ਼ਬਦ ਨੂੰ ਕਮਾਉਂਦਾ ਨਹੀਂ ਤੇ ਸਤਿਗੁਰ ਨੂੰ ਸਦਾ ਆਪਣੇ ਅੰਗ ਸੰਗ ਸਮਝਦਾ ਨਹੀਂ। ਇਸ ਲਈ ਜ਼ਿੰਦਗੀ ਉਹਦੀ ਹਾਥੀ ਵਾਲੀ ਹੈ, ਨਦੀ ਵਿੱਚ ਨਹਾ ਵੀ ਲਿਆ ਤੇ ਬਾਹਰ ਜਾ ਕੇ ਮਿੱਟੀ ਵੀ ਉਡਾ ਕੇ ਫਿਰ ਆਪਣੇ ਸਰੀਰ ਤੇ ਖੇਹ ਪਾ ਲਈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੱਸ ਰਹੇ ਨੇ ਬਚਨ, ਸਾਧ ਸੰਗਤ ਗੁਰ ਸ਼ਬਦ ਸੁਣ, ਗੁਰੇ ਉਪਦੇਸ਼ ਨ ਚਿੱਤ ਤਰੰਦੇ। ਇਸੇ ਤਰ੍ਹਾਂ ਸੰਤ ਜਨਾਂ ਦੀ ਸੰਗਤ ਵਿੱਚ ਬਹਿ ਕੇ, ਸਾਧ ਸੰਗਤ ਵਿੱਚ ਬਹਿ ਕੇ ਜੋ ਲੋਕ ਗੁਰੂ ਸ਼ਬਦ ਨੂੰ ਸੁਣਦੇ ਤਾਂ ਹਨ ਪਰੰਤੂ ਗੁਰੂ ਦੇ ਉਪਦੇਸ਼ ਨੂੰ ਚਿੱਤ ਵਿੱਚ ਧਾਰਨ ਨਹੀਂ ਕਰਦੇ, ਹਿਰਦੇ ਦੇ ਵਿੱਚ ਵਸਾਉਂਦੇ ਨਹੀਂ ਹਨ, ਉਹਨਾਂ ਦੀ ਹਾਲਤ ਉਸ ਹਾਥੀ ਵਰਗੀ ਹੈ ਤੇ ਉਹਨਾਂ ਦੀ ਹਾਲਤ ਹੋਰ ਕਾਹਦੇ ਵਰਗੀ ਹੈ, ਤੁੰਮੇ ਵਰਗੀ। ਅਗਲੀ ਪੰਕਤੀ 'ਚ ਦੱਸਦੇ, ਤੁੰਮੇ ਅੰਮ੍ਰਿਤ ਸਿੰਜੀ ਹੈ, ਬੀਜੇ ਅੰਮ੍ਰਿਤ ਫਲ ਨਾ ਫਲੰਦੇ। ਕਹਿਣ ਲੱਗੇ ਜਿਹੜਾ ਤੁੰਮਾ ਹੈ ਉਸ ਦੇ ਵਿੱਚ ਭਾਵੇਂ ਅੰਮ੍ਰਿਤ ਸਿੰਜੀਏ, ਸ਼ਹਿਦ ਸਿੰਜੀਏ, ਤੁੰਮੇ ਦਾ ਬੂਟਾ ਹੈ ਜਿਹੜਾ ਉਹਦੀਆਂ ਜੜ੍ਹਾਂ ਵਿੱਚ ਭਾਵੇਂ ਅੰਮ੍ਰਿਤ ਵੀ ਕਿਉਂ ਨਾ ਪਾਈਏ, ਸ਼ਹਿਦ ਵੀ ਪਾਣੀ 'ਚ ਘੋਲ ਘੋਲ ਕੇ ਕਿਉਂ ਨਾ ਪਾਈਏ, ਤੇ ਜਿਹੜਾ ਉਹਦਾ ਬੀਜ ਵੀ ਹੈ ਨਾ ਜੀ ਤੁੰਮੇ ਦਾ, ਉਹਦੇ ਬੀਜ ਨੂੰ ਭਾਵੇਂ ਸ਼ਹਿਦ ਦੇ ਨਾਲ ਵੀ ਭਿਉਂ ਕੇ ਬੀਜੀਏ ਜਿਵੇਂ ਮਰਜ਼ੀ, ਪਰ ਸਾਧ ਸੰਗਤ ਜਿਹੜੇ ਫਲ ਲੱਗਣਗੇ ਕੌੜੇ ਹੀ ਹੋਣਗੇ, ਕੌੜਾ ਹੀ ਤੁੰਮਾ ਲੱਗੂ। ਇਸ ਲਈ ਮਨਮੁੱਖ ਲੋਕ ਜਿਹੜੇ ਕਈ ਵਾਰੀ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕਰੀਏ ਨਾ ਕਿ ਪਰਮੇਸ਼ਰ ਦਾ ਨਾਮ ਜਪ, ਬਾਣੀ ਪੜ੍ਹ, ਆਪਣਾ ਜੀਵਨ ਸੋਹਣਾ ਬਣਾ, ਸਾਧ ਸੰਗਤ ਆਖੇ ਨਹੀਂ ਜੇ ਲੱਗਦੇ, ਕਿਉਂਕਿ ਜ਼ਿੰਦਗੀ ਤੁੰਮੇ ਵਰਗੀ ਬਣ ਗਈ। ਤੁੰਮੇ ਅੰਮ੍ਰਿਤ ਸਿੰਜੀ ਹੈ, ਬੀਜੇ ਅੰਮ੍ਰਿਤ ਫਲ ਨਾ ਫਲੰਦੇ, ਕੋਈ ਉਹਨੂੰ ਮਿੱਠੇ ਫਲ ਨਹੀਂ ਲੱਗਣੇ, ਕਿਉਂਕਿ ਕਪਟ ਸਨੇਹ ਨਾ ਸੇਹ ਪੁਜੰਦੇ। ਝੂਠੇ ਤੇ ਕਪਟੀ ਲੋਕ ਜਿਹੜੇ ਆਤਮਿਕ ਜੀਵਨ ਦਾ ਉੱਚਾ ਦਰਜਾ ਪ੍ਰਾਪਤ ਨਹੀਂ ਕਰ ਸਕਦੇ, ਆਤਮਿਕ ਆਨੰਦ ਨਹੀਂ ਮਾਣ ਸਕਦੇ, ਰੱਬ ਵਿੱਚ ਲੀਨ ਨਹੀਂ ਹੋ ਸਕਦੇ। ਮਾਫ ਕਰਿਓ, ਸ਼ਰਾਬ ਪੀਣ ਵਾਲੇ ਕਿਸੇ ਬੰਦੇ ਨਾਲ ਗੱਲ ਕਰ ਲਓ ਕਿ ਤੂੰ ਛੱਡ ਦੇ, ਕਈ ਵਾਰੀ ਆਖੇ ਨਹੀਂ ਲੱਗਦਾ, ਅੱਗਿਓਂ ਤੁਹਾਨੂੰ ਦਲੀਲਾਂ ਦਏਗਾ ਕਿ ਅਸੀਂ ਸ਼ਰਾਬ ਹੀ ਪੀਂਦੇ ਹਾਂ, ਅਸੀਂ ਝੂਠ ਨਹੀਂ ਬੋਲਦੇ, ਅਸੀਂ ਇਹ ਕੰਮ ਨਹੀਂ ਕਰਦੇ, ਅਸੀਂ ਇਹ ਮਾੜੇ ਕੰਮ ਨਹੀਂ ਕਰਦੇ। ਬੇਅਮਰਤੀ ਆ, ਜਿਸ ਨੇ ਖੰਡੇ ਬਾਟੇ ਦਾ ਅੰਮ੍ਰਿਤ, ਖੰਡੇ ਬਾਟੇ ਦੀ ਪੌਲ ਨਹੀਂ ਛਕੀ, ਉਹਨਾਂ ਨੂੰ ਆਖੀਏ ਭਾਈ ਕੇਸਾਂ ਦੀ ਵੇਦ ਵੀ ਨਾ ਕਰਿਆ ਕਰ, ਕੇਸ ਸਾਬਤ ਰੱਖ, ਸਿਰ ਤੇ ਦਸਤਾਰ ਸਜਾ, ਇਹ ਸਰਬੰਸ ਕੁਰਬਾਨ ਕਰਕੇ ਕਲਗੀਧਰ ਪਾਤਸ਼ਾਹ ਨੇ ਸਾਨੂੰ ਸਰਦਾਰੀ ਬਖਸ਼ਿਸ਼ ਕੀਤੀ ਹੈ, ਉਸ ਦਸ਼ਮੇਸ਼ ਦੀ ਬਖਸ਼ੀ ਸਰਦਾਰੀ ਨੂੰ ਸੰਭਾਲ ਕੇ ਰੱਖ। ਖੰਡੇ ਬਾਟੇ ਦੀ ਪੌਲ ਛੱਕ, ਦਸ਼ਮੇਸ਼ ਪਿਤਾ ਦਾ, ਮਾਤਾ ਸਾਹਿਬ ਕੌਰ ਦਾ ਪੁੱਤ ਬਣ, ਦਸ਼ਮੇਸ਼ ਦੀ ਧੀ ਬਣ। ਤੇ ਪਤਾ ਕਿਉਂ ਕੀ ਜਵਾਬ ਦਿੰਦੇ? ਬਹੁਤ ਲੋਕ ਨੇ ਐਸੇ ਮਿਲਦੇ ਜਿਹੜੇ ਕਹਿਣਗੇ ਭਾਈ ਸਾਹਿਬ ਮਨ ਸਾਫ਼ ਹੋਣਾ ਚਾਹੀਦਾ। ਅੰਮ੍ਰਿਤ ਦੇ ਵਿੱਚ ਕੀ ਪਿਆ, ਕੇਸਾਂ ਦੇ ਵਿੱਚ ਕੀ ਪਿਆ, ਮਨ ਹਿਰਦਾ ਸਾਫ਼ ਹੋਣਾ ਚਾਹੀਦਾ। ਮਾੜੇ ਕੰਮ ਨਾ ਕਰੋ ਤੇ ਤੁਸੀਂ ਧਰਮੀ ਲੋਕ ਜੇ। ਤੇ ਦਾਸ ਕਦੇ ਕਦੇ ਬੇਨਤੀ ਕਰਿਆ ਕਰਦਾ ਉਹਨਾਂ ਲੋਕਾਂ ਨੂੰ ਕਿ ਸੱਜਣੋ, ਜੇ ਕੇਵਲ ਤੇ ਕੇਵਲ ਮਨ ਹੀ ਸਾਫ਼ ਹੋਣਾ ਚਾਹੀਦਾ, ਕੇਸਾਂ ਦੀ ਕੋਈ ਲੋੜ ਨਹੀਂ ਹੈ, ਕੋਈ ਦਸਤਾਰ ਸਜਾਉਣ ਦੀ ਲੋੜ ਨਹੀਂ, ਕੋਈ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਦੀ ਲੋੜ ਨਹੀਂ, ਜੇ ਕੇਵਲ ਤੇ ਕੇਵਲ ਮਨ ਹੀ ਸਾਫ਼ ਹੋਣਾ ਚਾਹੀਦਾ। ਇਹਦਾ ਮਤਲਬ ਫਿਰ ਕਲਗੀਧਰ ਪਾਤਸ਼ਾਹ ਦਾ ਮਨ ਸਾਫ਼ ਨਹੀਂ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਉਹ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਤੇ ਵੀ ਬਿਰਾਜਮਾਨ, ਪਰ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਉਹ ਵੀ ਹੱਥ ਬੰਨ ਕੇ ਕਹਿੰਦੇ ਨੇ ਮੇਰੇ ਦਸ਼ਮੇਸ਼ ਵੀ, ਕਿ ਭਾਈ ਮੈਨੂੰ ਵੀ ਅੰਮ੍ਰਿਤ ਦੇ ਪੰਜ ਘੁੱਟ ਪਿਆ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ। ਇਹਦਾ ਮਤਲਬ ਉਸ ਅੰਮ੍ਰਿਤ ਦੀ ਜ਼ਰੂਰਤ ਕਲਗੀਧਰ ਪਿਤਾ ਜੀ ਨੇ ਵੀ ਮਹਿਸੂਸ ਕੀਤੀ ਹੈ ਕਿ ਇਹ ਖੰਡੇ ਬਾਟੇ ਦਾ ਅੰਮ੍ਰਿਤ ਮੈਂ ਵੀ ਪੀਣਾ, ਇਹ ਖੰਡੇ ਦੀ ਪੌਲ ਮੈਂ ਵੀ ਛਕਣੀ ਹੈ। ਸਾਡਾ ਮਨ, ਸਾਡਾ ਹਿਰਦਾ ਗੁਰੂ ਗੋਬਿੰਦ ਸਿੰਘ ਸਾਹਿਬ ਨਾਲੋਂ ਤੇ ਜ਼ਿਆਦਾ ਪਵਿੱਤਰ ਨਹੀਂ ਹੋ ਗਿਆ? ਆਪਾਂ ਅੰਦਰ ਦੀ ਗੱਲ ਅੱਜ ਕਰ ਰਹੇ ਵੀ ਅੰਦਰ ਸਾਫ਼ ਹੋਣਾ ਚਾਹੀਦਾ, ਮਨ ਸਾਫ਼ ਹੋਣਾ ਚਾਹੀਦਾ। ਸਾਧ ਸੰਗਤ ਦੇ ਚੇਤੇ ਚ ਰੱਖਿਓ, ਬਾਹਰੋਂ ਹੀ ਤੇਰਾ ਕੁਛ ਨਜ਼ਰ ਨਹੀਂ ਆ ਰਿਹਾ ਵੀ ਤੂੰ ਗੁਰੂ ਦਾ ਸਿੱਖ ਹੈ। ਇਹ ਤੇ ਤੈਨੂੰ ਇੱਕ ਪਹਿਚਾਣ ਦਿੱਤੀ ਸੀ ਸਤਿਗੁਰੂ ਪਾਤਸ਼ਾਹ ਕਿ ਮੇਰਾ ਸਿੱਖ ਲੱਖਾਂ ਦੇ ਵਿੱਚ ਵੀ ਖਲੋਤਾ ਹੋਏਗਾ, ਉਹ ਕਿਸੇ ਦੇ ਲੁਕਾਇਆ ਵੀ ਨਹੀਂ ਲੁਕ ਸਕੇਗਾ, ਉਹਨੂੰ ਮੈਂ ਸੂਰਤ ਹੀ ਇਸ ਤਰ੍ਹਾਂ ਦੀ ਦੇ ਦਿੱਤੀ ਹੈ, ਉਹ ਛੁਪਾਇਆ ਵੀ ਨਹੀਂ ਛੁਪ ਸਕਦਾ। ਤੋ ਸਾਧ ਸੰਗਤ, ਅੱਜ ਆਪਾਂ ਤਰ੍ਹਾਂ ਤਰ੍ਹਾਂ ਦੇ ਬਹਾਨੇ ਤੇ ਤਰ੍ਹਾਂ ਤਰ੍ਹਾਂ ਦੇ ਇਸ ਤਰ੍ਹਾਂ ਦੇ ਥੋਥੇ ਵਿਚਾਰ ਆ ਜਿਹੜੇ ਗੁਰਮਤ ਤੋਂ ਖਾਲੀ ਵਿਚਾਰ ਨੇ, ਮਾਫ ਕਰਨਾ, ਇਹ ਕੇਵਲ ਟਕਵਾਂਜ ਹੈ ਸਾਡਾ। ਆਨੇ ਬਹਾਨੇ ਆਪਾਂ ਕਰਦੇ ਹਾਂ ਪਰ ਗੁਰੂ ਤੋਂ ਹਾਂ ਟੁੱਟੇ, ਕੇਵਲ ਲੋਕਾਂ ਨੂੰ ਪਤਿਆਉਣ ਵਾਸਤੇ ਸਾਡੇ ਕੋਲੇ ਬਹਾਨਾ ਵੀ ਮਨ ਸਾਫ਼ ਆ ਤੇ ਆਪਾਂ ਧਰਮੀ ਹਾਂ। ਇਸ ਲਈ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਸਾਬਤ ਸੂਰਤਤਾ ਵੀ ਦਿੱਤੀ, ਸਗੋਂ ਸਾਬਤ ਸੂਰਤਤਾ ਦੀ ਗੱਲ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਸ਼ੁਰੂ ਹੋ ਗਈ ਸੀ। ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਜਿਹੜੇ ਤਿੰਨ ਉਪਦੇਸ਼ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦਿੱਤੇ ਆ, ਉਹਨਾਂ ਤਿੰਨਾਂ ਉਪਦੇਸ਼ਾਂ ਵਿੱਚ ਸਭ ਤੋਂ ਪਹਿਲਾਂ ਇਹ ਉਪਦੇਸ਼ ਸੀ, ਮਰਦਾਨਿਆਂ ਕੇਸਾਂ ਦੀ ਬੇਦਬੀ ਨਹੀਂ ਕਰਨੀ, ਅੰਮ੍ਰਿਤ ਵੇਲਾ ਨਹੀਂ ਖਿਝਾਉਣਾ ਤੇ ਦਰਵਾਜ਼ੇ ਤੇ ਕੋਈ ਭੁੱਖਾ ਆਇਆ ਭੁੱਖਾ ਵਾਪਸ ਨਹੀਂ ਜਾਣ ਦੇਣਾ। ਇਹ ਤਿੰਨ ਉਪਦੇਸ਼ ਭਾਈ ਮਰਦਾਨਾ ਜੀ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਸਨ। ਜਦੋਂ ਪਰਮਾਤਮਾ ਦਾ ਆਪਾਂ ਜ਼ਿਕਰ ਕਰਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਪਰਮੇਸ਼ਰ ਦਾ ਜਿਹੜਾ ਸਰਗੁਣ ਸਰੂਪ ਆ ਕੇਸਾਂ ਵਾਲਾ ਦੱਸਿਆ, ਸੋਹਣੇ ਨੱਕ ਜਿਨ ਲੰਬੜੇ ਵਾਲਾ, ਕੰਚਨ ਕਾਇਆ ਸੋਨੇ ਕੀ ਟਾਲਾ, ਤੈਨੂੰ ਤੇ ਰੱਬ ਵਰਗਾ ਬਣਾਇਆ ਮੇਰੇ ਸਤਿਗੁਰੂ ਪਾਤਸ਼ਾਹ ਨੇ, ਤੈਨੂੰ ਤੇ ਕਲਗੀਆਂ ਵਾਲੇ ਦਾਤੇ ਦਸ਼ਮੇਸ਼ ਪਿਤਾ ਨੇ ਆਪਣੇ ਜੈਸਾ ਆਪਣੇ ਵਰਗਾ ਬਣਾਇਆ। ਭਗਤ ਕਬੀਰ ਸਾਹਿਬ ਵੀ ਜਦੋਂ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਘ, ਰੱਬ ਦੇ ਦਰਸ਼ਨਾਂ ਦੀ ਲਾਲਸਾ ਰੱਖ ਕੇ ਉਹਨੂੰ ਆਵਾਜ਼ ਮਾਰਦੇ ਆ, ਤੇ ਰੱਬ ਨੂੰ ਆਵਾਜ਼ ਮਾਰਨ ਵੇਲੇ ਪਤਾ ਕੀ ਕਹਿੰਦੇ, ਲੰਮਿਆਂ ਕੇਸਾਂ ਵਾਲਿਆ, ਲੰਬਿਆਂ ਕੇਸਾਂ ਵਾਲਿਆ, ਕਦੋਂ ਦਰਸ਼ਨ ਦੇਗਾ, ਮੈਨੂੰ ਦਿਨੇ ਰਾਤ ਤੇਰੇ ਦਰਸ਼ਨਾਂ ਦੀ ਤਾਂਘ ਲੱਗੀ ਹੈ। ਲੰਮਿਆਂ ਕੇਸਾਂ ਵਾਲੇ ਦਾ ਮਤਲਬ ਕੇਸੋ ਸ਼ਬਦ ਵਰਤਿਆ ਉਹਨਾਂ ਨੇ, ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਆਸਾਰ, ਰਾਤ ਦਿਵਸ ਕੇ ਕੂਕਣੇ ਕਬਹੂੰ ਕੇ ਸੁਣਿਆ ਪੁਕਾਰ। ਤੋ ਸਾਧ ਸੰਗਤ, ਇਹ ਬੇਨਤੀ ਦਾਸ ਇਸ ਲਈ ਕਰ ਰਿਹਾ ਸੀ ਕਿ ਕਦੇ ਕਦੇ ਜਿਹੜਾ ਤੁੰਮਾ ਆ, ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਕਦੇ ਕਦੇ ਮਨਮਤੀਏ ਲੋਕਾਂ ਨੂੰ ਗੁਰੂ ਦੀ ਮਤ ਦੇਣ ਦੀ ਕੋਸ਼ਿਸ਼ ਕਰੀਏ ਪਰ ਉਹ ਤੁੰਮੇ ਦੀ ਤਰ੍ਹਾਂ ਕੌੜੇ ਦੇ ਕੌੜੇ ਹੀ ਰਹਿੰਦੇ। ਤੁੰਮੇ ਦੀਆਂ ਜੜ੍ਹਾਂ ਵਿੱਚ ਅੰਮ੍ਰਿਤ ਵੀ ਸਿੰਜੀਏ, ਸ਼ਹਿਦ ਨਾਲ ਵੀ ਸਿੰਜੀਏ, ਅੰਮ੍ਰਿਤ ਵੀ ਭਰਨ ਦੀ ਕੋਸ਼ਿਸ਼ ਕਰੀਏ, ਖੰਡ ਵੀ ਪਾਉਣ ਦੀ ਕੋਸ਼ਿਸ਼ ਕਰੀਏ ਪਰ ਉਹਨੇ ਮਿੱਠਾ ਨਹੀਂ ਹੋਣਾ, ਦੁੱਧ ਨਾਲ ਵੀ ਸਿੰਜੋ ਤਾਂ ਵੀ ਕੌੜਾ ਹੀ ਹੋਏਗਾ। ਤੁੰਮੇ ਵਰਗਾ ਜੀਵਨ ਬਣ ਚੁੱਕਿਆ ਐਸੇ ਲੋਕਾਂ ਦਾ ਜਿਹੜੇ ਗੁਰੂ ਦੀ ਮਤ ਨੂੰ ਅਪਣਾਉਣ ਵਾਸਤੇ ਨਹੀਂ ਤਿਆਰ। ਹਾਥੀ ਵਰਗਾ ਜੀਵਨ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਮਨਮੁੱਖ ਬੰਦੇ ਦਾ ਹੈ, ਕਿਉਂਕਿ ਹਾਥੀ ਨੀਰ ਨਵਾਲੀਅਨ ਬਾਹਰ ਨਿਕਲ ਸ਼ਾਰ ਛਣਦੇ। ਹਾਥੀਆਂ ਨੂੰ ਪਾਣੀ ਵਿੱਚ ਨਵਾ ਦਿਓ, ਪਾਣੀ ਨਦੀ ਤੋਂ ਬਾਹਰ ਨਿਕਲ ਕੇ ਕੇਵਲ ਮਿੱਟੀ ਹੀ ਆਪਣੀ ਸੁੰਡ ਨਾਲ ਆਪਣੇ ਤਨ ਤੇ ਸੁੱਟ ਕੇ ਤੇ ਖੇ ਹੀ ਉਡਾਉਣਗੇ। ਮਨਮੁੱਖ ਲੋਕਾਂ ਦੀ ਐਸੀ ਹਾਲਤ ਹੈ। ਇਸ ਲਈ ਸਾਧ ਸੰਗਤ, ਗੁਰੂ ਦਾ ਬਚਨ ਸੁਣੀਏ, ਗੁਰੂ ਦਾ ਸ਼ਬਦ ਕਹੀਏ, ਗੁਰੂ ਦਾ ਸ਼ਬਦ ਜਪੀਏ, ਪਰ ਸਾਧ ਸੰਗਤ ਜਪ ਕੇ ਸੁਣ ਕੇ ਵਿਚਾਰ ਕੇ ਕਮਾਉਣ ਦੀ ਕੋਸ਼ਿਸ਼ ਕਰੀਏ, ਦਿਲ ਵਿੱਚ ਵਸਾਉਣ ਦੀ ਕੋਸ਼ਿਸ਼ ਕਰੀਏ ਤਾਂ ਕਿ ਮਾਲਕ ਪਰਮਾਤਮਾ ਦੀ ਹਜ਼ੂਰੀ ਵਿੱਚ ਤੇ ਗੁਰੂ ਚਰਨਾਂ ਵਿੱਚ ਅਸੀਂ ਪ੍ਰਵਾਨ ਚੜ ਜਾਈਏ। ਵਾਰ 17ਵੀਂ ਦੀ ਪੌੜੀ 10ਵੀਂ ਵਿੱਚ ਫਰਮਾਨ ਕਰ ਰਹੇ ਹਨ, ਰਾਜੇ ਦੇ 100 ਰਾਣੀਆਂ ਸੇਜੈ ਆਵੈ ਵਾਰੋ ਵਾਰੀ ਸਭੇ ਹੀ ਪਟਰਾਣੀਆਂ ਰਾਜੇ ਇੱਕ ਦੂੰ ਇੱਕ ਪਿਆਰੀ ਸਭਨਾ ਰਾਜਾ ਰਾਵਣਾ ਸੁੰਦਰ ਮੰਦਰ ਸੇਜ ਸਵਾਰੀ ਸੰਤਤ ਸਭਨਾ ਰਾਣੀਆਂ ਇੱਕ ਅਦਕਾ ਸੰਡ ਵਿਚਾਰੀ ਦੋਸ਼ ਨ ਰਾਜੇ ਜਾਣੀਐ ਪੂਰਬ ਲਿਖਤ ਨ ਮਿਟੈ ਲਿਖਾਰੀ ਸਾਧ ਸੰਗਤ ਗੁਰ ਸ਼ਬਦ ਸੁਣ ਗੁਰ ਉਪਦੇਸ਼ ਨ ਮਾਨੇ ਉਰ ਤਾਰੀ ਕਰਮਹੀਣ ਦੁਰਮਤ ਹਿਤਕਾਰੀ ਕਰਮਹੀਣ ਦੁਰਮਤ ਹਿਤਕਾਰੀ ਕਹਿਣ ਲੱਗੇ ਰਾਜੇ ਦੇ ਸੌ ਰਾਣੀਆਂ ਸੇਜੈ ਆਵੈ ਵਾਰੋ ਵਾਰੀ ਇੱਕ ਰਾਜੇ ਦੀਆਂ ਜਿਵੇਂ ਸੌ ਰਾਣੀਆਂ ਹੋਣ ਪਤਨੀਆਂ ਉਸ ਦੀਆਂ ਆਪੋ ਆਪਣੀ ਵਾਰੀ ਨਾਲ ਉਹ ਰਾਜੇ ਦੀ ਸੇਜਾ ਦੇ ਉੱਤੇ ਆਉਂਦੀਆਂ ਨੇ ਸਭੇ ਹੀ ਪਟਰਾਣੀਆਂ ਰਾਜੇ ਇੱਕ ਦੂੰ ਇੱਕ ਪਿਆਰੀ ਸਾਰੀਆਂ ਹੀ ਰਾਜੇ ਦੀਆਂ ਸੋਹਣੀਆਂ ਰਾਣੀਆਂ ਮੁਖੀ ਪਟਰਾਣੀਆਂ ਬਣੀਆਂ ਹੋਈਆਂ ਤੇ ਰਾਜੇ ਨੂੰ ਇੱਕ ਤੋਂ ਇੱਕ ਵੱਧ ਪਿਆਰੀ ਹੈ ਕਾਬੋ ਸਾਰੀਆਂ ਹੀ ਰਾਣੀਆਂ ਦੇ ਨਾਲ ਇੱਕ ਤੋਂ ਇੱਕ ਜ਼ਿਆਦਾ ਪਿਆਰ ਤੇ ਪ੍ਰੇਮ ਕਰਦਾ ਹੈ ਸਾਰੀ ਇੱਕ ਇੱਕ ਰਾਣੀ ਰਾਜੇ ਦੀ ਪਿਆਰ ਵਾਲੀ ਹੈ ਸਭਨਾ ਰਾਜਾ ਰਾਵਣਾ ਸੁੰਦਰ ਮੰਦਰ ਸੇਜ ਸਵਾਰੀ ਜਿਹੜਾ ਰਾਜਾ ਹੈ ਉਹ ਸਭਨਾ ਰਾਣੀਆਂ ਨੂੰ ਸੋਹਣੇ ਮਹੱਲਾਂ ਦੇ ਵਿੱਚ ਆਪਣੀ ਆਪਣੀ ਸੇਜਾਂ ਦੇ ਉੱਤੇ ਮਾਣਦਾ ਹੈ ਭੋਗਦਾ ਹੈ ਸੁੰਦਰ ਸਵਾਰੀਆਂ ਹੋਈਆਂ ਸੇਜਾਂ ਦੇ ਉੱਤੇ ਉਹ ਜਿਹੜਾ ਰਾਜਾ ਹੈ ਉਹਨਾਂ ਸਾਰੀਆਂ ਰਾਣੀਆਂ ਦੇ ਨਾਲ ਪਿਆਰ ਕਰਦਾ ਹੈ ਪਰ ਭਾਈ ਗੁਰਦਾਸ ਜੀ ਫਿਰ ਕਹਿੰਦੇ ਸੰਤਤ ਸਭਨਾ ਰਾਣੀਆਂ ਇੱਕ ਅਦਕਾ ਸੰਡ ਵਿਚਾਰੀ ਹੁਣ ਸਭਨਾ ਰਾਣੀਆਂ ਦੇ ਘਰ ਔਲਾਦ ਵੀ ਹੈ ਜਿਨ੍ਹਾਂ ਜਿਨ੍ਹਾਂ ਉਹਨਾਂ ਰਾਣੀਆਂ ਸਾਰੀਆਂ ਨੂੰ ਉਹਨਾਂ ਨੇ ਰਾਵਿਆ ਮਾਣਿਆ ਰਾਜੇ ਨੇ ਸੇਜਾ ਕਹਿਣ ਲੱਗੇ ਉਹਨਾਂ ਸਾਰੀਆਂ ਰਾਣੀਆਂ ਦੇ ਘਰ ਧੀਆਂ ਪੁੱਤਰ ਆਦਿਕ ਵੀ ਹੋਏ ਔਲਾਦ ਵੀ ਹੋਈ ਪਰ ਇੱਕ ਅਦਕਾ ਸੰਡ ਵਿਚਾਰੀ ਕਹਿੰਦੇ ਇੱਕ ਅੱਧੀ ਕੋਈ ਰਾਣੀ ਵਿਚਾਰੀ ਐਸੀ ਵੀ ਹੁੰਦੀ ਹੈ ਜਿਹੜੀ ਸੰਡ ਭਾਵ ਔਲਾਦ ਦੇ ਬਾਜੋਂ ਰਹਿ ਜਾਂਦੀ ਹੈ ਭਾਵ ਉਹਦੇ ਘਰ ਔਲਾਦ ਨਹੀਂ ਹੁੰਦੀ ਐਸੀ ਵੀ ਕੋਈ ਨਾ ਕੋਈ ਰਾਣੀ ਵਿੱਚ ਹੁੰਦੀ ਹੈ ਜਿਸ ਦਾ ਕੋਈ ਧੀ ਪੁੱਤਰ ਆਦਿਕ ਨਹੀਂ ਹੁੰਦਾ ਉਸ ਰਾਣੀ ਨੇ ਰਾਜੇ ਦੀ ਸੇਜਾ ਵੀ ਮਾਣੀ ਹੈ ਰਾਜੇ ਨੇ ਉਹਨੂੰ ਪਿਆਰ ਵੀ ਦਿੱਤਾ ਪਰੰਤੂ ਉਹਦੇ ਘਰ ਔਲਾਦ ਕੋਈ ਨਹੀਂ ਹੈ ਦੋਸ਼ ਨਾ ਰਾਜੇ ਰਾਣੀਏ ਪੂਰਬ ਲਿਖਤ ਨਾ ਮਿਟੈ ਲਿਖਾਰੀ ਕਹਿੰਦੇ ਰਾਜੇ ਰਾਣੀਆਂ ਦਾ ਦੋਸ਼ ਵੀ ਕੋਈ ਨਹੀਂ ਹੈ ਰਾਜੇ ਦਾ ਵੀ ਕੋਈ ਕਸੂਰ ਨਹੀਂ ਉਹਨੇ ਉਹਨੂੰ ਪਿਆਰ ਕੀਤਾ ਜਿਵੇਂ ਬਾਕੀ ਰਾਣੀਆਂ ਨਾਲ ਉਹਦਾ ਪਿਆਰ ਹੈ ਬਾਕੀ ਰਾਣੀਆਂ ਦੇ ਔਲਾਦ ਪੁੱਤ ਧੀਆਂ ਹੈਗੇ ਆ ਇਸੇ ਤਰ੍ਹਾਂ ਇਸ ਦੇ ਨਾਲ ਵੀ ਉਹਨੇ ਪਿਆਰ ਕੀਤਾ ਪਰ ਔਲਾਦ ਕੋਈ ਨਹੀਂ ਭਾਵ ਔਲਾਦ ਤੋਂ ਬਿਨਾ ਉਹ ਸੰਸਾਰ ਜਗਤ ਵਿੱਚ ਰਹਿ ਗਈ ਬਾਂਝ ਰਹਿ ਗਈ ਔਰਤ ਕਹਿੰਦੇ ਰਾਜੇ ਰਾਣੀਆਂ ਦਾ ਕੁਝ ਇਹਦੇ ਵਿੱਚ ਦੋਸ਼ ਨਹੀਂ ਹੈ ਪਰਮਾਤਮਾ ਜਿਸ ਨੇ ਮੱਥੇ ਦੇ ਲੇਖ ਲਿਖੇ ਹਨ ਕਹਿੰਦੇ ਪਰਮਾਤਮਾ ਦੀ ਲਿਖੀ ਦੇ ਮੁਤਾਬਕ ਪੂਰਬਲੇ ਲੇਖਾਂ ਦਾ ਲਿਖਿਆ ਲੇਖ ਨਹੀਂ ਮਿਟਦਾ ਉਹਦੇ ਭਾਗਾਂ ਚ ਨਹੀਂ ਹੈ ਕੋਈ ਔਲਾਦ ਉਹਦੇ ਭਾਗਾਂ ਚ ਨਹੀਂ ਹੈ ਸੰਤਾਨ ਇਹ ਪੂਰਬਲਾ ਲਿਖਿਆ ਹੋਇਆ ਕੋਈ ਉਹਦਾ ਲੇਖ ਹੈ ਉਸ ਔਰਤ ਦਾ ਸਾਧ ਸੰਗਤ ਗੁਰ ਸ਼ਬਦ ਸੁਣ ਗੁਰ ਉਪਦੇਸ਼ ਨ ਮਨ ਉਰ ਧਾਰੀ ਸਾਧ ਸੰਗਤ ਵਿੱਚ ਆ ਗੁਰ ਸ਼ਬਦ ਨੂੰ ਸੁਣ ਕੇ ਜੋ ਗੁਰੂ ਦੇ ਉਪਦੇਸ਼ ਦਾ ਮੰਨਣ ਨਹੀਂ ਕਰਦੇ ਗੁਰੂ ਦੇ ਉਪਦੇਸ਼ ਨੂੰ ਮੰਨਦੇ ਨਹੀਂ ਹਨ ਕਰਮਹੀਣ ਦੁਰਮਤ ਹਿਤਕਾਰੀ ਐਸੇ ਕਰਮਹੀਣੇ ਖੋਟੀ ਮਤ ਵਾਲੇ ਮਨਮੁਖ ਲੋਕ ਸੰਸਾਰ ਜਗਤ ਦੇ ਵਿੱਚ ਸਾਧ ਸੰਗਤ ਠੋਕਰਾਂ ਹੀ ਖਾਂਦੇ ਹਨ ਐਸਾ ਕੋਈ ਉਹਨਾਂ ਦਾ ਭੈੜਾ ਲੇਖ ਪਰਮੇਸ਼ਰ ਦੇ ਵੱਲੋਂ ਪਿਛਲੇ ਜਨਮਾਂ ਦੇ ਸੰਸਕਾਰਾਂ ਦਾ ਲਿਖਿਆ ਹੈ ਜਿਸ ਕਰਕੇ ਸਾਧ ਸੰਗਤ ਉਹ ਸੰਸਾਰ ਜਗਤ ਵਿੱਚ ਮਾਣ ਸਤਿਕਾਰ ਪ੍ਰਾਪਤ ਨਹੀਂ ਕਰ ਸਕਦੇ ਪ੍ਰਮਾਣ ਇਹ ਦਿੰਦੇ ਹਨ ਕਿ ਜਿਵੇਂ ਬਾਕੀ ਰਾਣੀਆਂ ਜਿਹੜੀਆਂ ਉਹਨਾਂ ਦੇ ਘਰ ਔਲਾਦ ਹੈ ਰਾਜਾ ਪਿਆਰ ਸਾਰਿਆਂ ਨਾਲ ਕਰਦਾ ਹੈ ਪਰ ਸਾਧ ਸੰਗਤ ਕੋਈ ਇੱਕ ਔਲਾਦ ਦੇ ਬਾਜੋਂ ਰਹਿ ਗਈ ਬਾਂਝ ਰਹਿ ਗਈ ਸੰਡ ਰਹਿ ਗਈ ਔਰਤ ਭਾਵ ਸੰਡ ਦਾ ਭਾਵ ਜਿਹਦੇ ਘਰ ਔਲਾਦ ਕੋਈ ਨਹੀਂ ਇਸ ਲਈ ਬੜੇ ਲੋਕ ਸੰਸਾਰ ਜਗਤ ਵਿੱਚ ਗੁਰੂ ਦਾ ਪਿਆਰ ਮਾਣਦੇ ਨਾਮ ਸਿਮਰਨ ਦੇ ਵਿੱਚ ਜੁੜਦੇ ਹਨ ਸਤਿਗੁਰ ਦੇ ਚਰਨਾਂ ਵਿੱਚ ਪ੍ਰੀਤ ਕਰਦੇ ਹਨ ਆਤਮਿਕ ਆਨੰਦ ਦੇ ਸ਼ੁਭ ਗੁਣ ਵੀ ਉਹਨਾਂ ਦੇ ਪਾਸ ਹਨ ਪਰ ਕਈ ਐਸੇ ਮਨਮੁੱਖ ਵੀ ਨੇ ਜਿਹੜੇ ਸਾਧ ਸੰਗਤ ਜ਼ਿੰਦਗੀ ਵਿੱਚ ਠੋਕਰਾਂ ਹੀ ਖਾਂਦੇ ਰਹਿੰਦੇ ਹਨ, ਪਰੰਤੂ ਕੋਈ ਐਸਾ ਸੰਸਕਾਰ ਹੈ ਉਹਨਾਂ ਦੇ ਜੀਵਨ ਦਾ ਜਿਸ ਕਰਕੇ ਮੱਥੇ ਦੇ ਲੇਖ ਚੰਗੇ ਨਹੀਂ ਪ੍ਰਾਪਤ ਹੋ ਸਕੇ। ਇਸ ਲਈ ਆਪਾਂ ਸਾਰੇ ਦੇ ਸਾਰੇ ਸੰਸਾਰ ਜਗਤ ਵਿੱਚ ਪਰਮਾਤਮਾ ਦੀਆਂ ਜੀਵ ਇਸਤਰੀਆਂ ਹਾਂ। ਉਹ ਨਿਰੰਕਾਰ ਪਰਮਾਤਮਾ ਸਾਡਾ ਖਸਮ ਹੈ। ਇਸ ਜਗ ਮਹਿ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਅਸੀਂ ਸਾਰੇ ਦੇ ਸਾਰੇ ਉਹਦੀਆਂ ਨਾਰਾਂ ਜੀਵ ਇਸਤਰੀਆਂ ਹਾਂ। ਇੱਕ ਜਗ੍ਹਾ ਤੇ ਮੇਰੇ ਦਾਤੇ ਨੇ ਬਚਨ ਬਾਣੀ ਚ ਪਤਾ ਕੀ ਆਖਿਆ, ਕਹਿਣ ਲੱਗੇ ਮੈਂ ਕਾਮਣ, ਕਾਮਣ ਦਾ ਅਰਥ ਹੁੰਦਾ ਇਸਤਰੀ, ਮੈਂ ਕਾਮਣ ਮੇਰਾ ਕੰਤ ਕਰਤਾਰ, ਜਿਹਾ ਉਹ ਕਰਾਏ ਤੇਹਾ ਹੂੰ ਕਰੀ ਸ਼ਿੰਗਾਰ। ਜਿਹੋ ਜਿਹਾ ਸ਼ਿੰਗਾਰ ਉਹ ਮੈਨੂੰ ਕਰਾਉਂਦਾ, ਸਾਧ ਸੰਗਤ ਉਹ ਅਸੀਂ ਕਰਦੇ ਹਾਂ। ਇਸ ਲਈ ਨਿਰੰਕਾਰ ਪਰਮੇਸ਼ਰ ਸਾਡਾ ਸ਼ੌ ਹੈ। ਜਿਹੜੇ ਲੋਕ ਸ਼ੁਭ ਕਰਮਾਂ ਤੋਂ ਹੀਣੇ ਨੇ ਸਾਧ ਸੰਗਤ, ਉਹ ਸੰਸਾਰ ਜਗਤ ਵਿੱਚ ਖੋਟੇ ਕਰਮ ਹੀ ਕਰ ਰਹੇ ਹਨ। ਨਾ ਪਿਛਲੇ ਜਨਮ ਵਿੱਚ ਕੋਈ ਭਲਿਆਈ ਕੀਤੀ, ਜਿਸ ਕਾਰਨ ਇਸ ਜਨਮ ਦੇ ਦੁੱਖ ਅਤੇ ਮੰਦ ਵਾਸ਼ਨਾ ਦੇ ਲੇਖ ਉਹਨੂੰ ਭੋਗਣੇ ਪੈਂਦੇ ਹਨ। ਦੋਸ਼ ਕਿਸੇ ਦੇ ਮੱਥੇ ਤੇ ਨਹੀਂ ਹੈ ਸਾਧ ਸੰਗਤ, ਦੋਸ਼ ਕੇਵਲ ਆਪਣੇ ਕੀਤੇ ਕਰਮਾਂ ਦਾ ਹੈ। ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨ। ਇਸ ਲਈ ਮਾਲਕ ਪ੍ਰਭੂ ਦੇ ਚਰਨਾਂ ਚ ਅਰਦਾਸ ਕਰੀਏ, ਵਾਹਿਗੁਰੂ ਸਾਡੀ ਭੈੜੀ ਮਤ ਦਾ ਨਾਸ਼ ਕਰ। ਭਾਵੇਂ ਅਸੀਂ ਕਰਮਾਂ ਤੋਂ ਹੀਣੇ ਵੀ ਹਾਂ, ਚੰਗੇ ਕਰਮ ਨਹੀਂ ਵੀ ਕੀਤੇ, ਧੰਨ ਗੁਰੂ ਨਾਨਕ ਦਾਤਾ ਤੂੰ ਸਾਰਿਆਂ ਨਾਲੋਂ ਵੱਡਾ ਸਤਿਗੁਰੂ ਹੈ। ਸਾਡੇ ਪਾਸ ਕੋਈ ਗਿਆਨ ਨਹੀਂ, ਕੋਈ ਧਿਆਨ ਨਹੀਂ, ਅਸੀਂ ਤੇਰੀ ਸਾਰ ਵੀ ਨਹੀਂ ਜਾਣਦੇ, ਮਹਿਮਾ ਨੂੰ ਵੀ ਨਹੀਂ ਜਾਣਦੇ। ਸਾਰਿਆਂ ਤੋਂ ਵੱਡੇ ਦਾਤਿਆ, ਇਸ ਕਲਯੁਗ ਵਿੱਚ ਸਾਡੀ ਬਾਂਹ ਫੜ ਲਾ, ਸਾਨੂੰ ਆਪਣੇ ਬਣਾ ਲਾ ਆਪ, ਕਿਰਪਾ ਕਰਕੇ ਇਹ ਅਰਦਾਸ ਕਰਿਆ ਕਰੀਏ। ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ।